ਵਾਹਿਗੁਰੂ ਸਾਹਿਬ ਜੀ। ਦੰਡਾਉਤ ਬੰਦਨ ਅਣਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰ, ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ। ਸ਼ੇਖ ਹਰੀਦੈ ਖੈਰ ਦੀਜੈ ਬੰਦਗੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ, ਨਵੋਂ ਸੂਰਜ ਸੂਰਜੇ, ਨਵੋਂ ਚੰਦਰ ਚੰਦਰੇ, ਨਵੋਂ ਰਾਜ ਰਾਜੇ, ਨਵੋਂ ਇੰਦਰ ਇੰਦਰੇ, ਨਵੋਂ ਅੰਧਕਾਰੇ, ਨਵੋਂ ਤੇਜ ਤੇਜੇ, ਨਵੋਂ ਬ੍ਰਿੰਦ ਬ੍ਰਿੰਦੇ, ਨਵੋਂ ਬੀਜ ਬੀਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਸਵਾਰੀ, ਗੁਰੂ ਪਿਆਰੀ, ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ, ਜਾਪ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਪਿਛਲੇ ਕੁਝ ਸਮੇਂ ਤੋਂ ਇਲੈਕਟ੍ਰੋਨਿਕ ਮੀਡੀਏ ਦੇ ਦੁਆਰਾ ਆਪ ਸਿੱਖ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। 23 ਭਾਗਾਂ ਦੇ ਅੰਦਰ ਪਿੱਛੇ ਆਪ ਜੀ ਨੇ 184 ਛੰਦ ਸ਼੍ਰਵਣ ਕੀਤੇ ਹਨ। 185 ਨੰਬਰ ਛੰਦ ਦਾ ਪਾਠ ਇਸ 24 ਨੰਬਰ ਭਾਗ ਦੇ ਵਿੱਚ ਸ਼੍ਰਵਣ ਕਰ ਰਹੇ ਹੋ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਸਰੂਪ ਹੈ ਤੇ ਗੁਰੂ ਬਾਣੀ ਸਰੂਪ ਹੈ। ਬਾਣੀ ਦੇ ਵਿੱਚ ਸ੍ਰੇਸ਼ਟ ਅੰਮ੍ਰਿਤ ਹੈ, ਕਿਉਂਕਿ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਜੋ ਸ਼ਬਦ ਜੋ ਬਚਨ ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿ ਰਹੇ ਹਨ, ਸੇਵਕ ਮੰਨ ਲਵੇ ਤਾਂ ਉਹਦੇ ਵਾਸਤੇ ਗੁਰੂ ਕੀ ਹੈ? ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਪ੍ਰਤੱਖ ਹੈ। ਗੁਰੂ ਵਿਅਕਤੀ ਨਹੀਂ, ਗੁਰੂ ਮਹਾਂਸ਼ਕਤੀ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰਬਾਣੀ ਗਿਆਨ ਸਰੂਪ ਸਤਿਗੁਰਾਂ ਦਾ ਇਹ ਮਹਾਨ ਖਜ਼ਾਨਾ, ਜਿੱਥੇ ਸਾਨੂੰ ਇੱਕ ਜੀਵਨ ਜਾਚ ਸਿਖਾਉਂਦੀ ਹੈ, ਸੁਚੱਜਾ ਜੀਵਨ। ਨਾਨਕ ਸਤਿਗੁਰ ਪਿਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਉੱਥੇ ਬਾਣੀ ਸਾਡੇ ਮਨ ਦੀ ਪ੍ਰੀਤ ਪਰਮੇਸ਼ੁਰ ਦੇ ਚਰਨਾਂ ਨਾਲ ਪਾਉਂਦੀ ਹੈ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਬਾਣੀ ਨੂੰ ਪੜ੍ਹਨ ਸੁਣਨ ਦਾ ਇਹੀ ਵੱਡਾ ਲਾਭ ਹੈ, ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿੱਜ ਘਰ ਵਾਸ। ਬਾਣੀ ਪੜ੍ਹਨ ਸੁਣਨ ਦੇ ਨਾਲ ਪ੍ਰੀਤ ਬਣਦੀ ਹੈ ਆਪਣੇ ਮਾਲਕ ਪ੍ਰਭੂ ਪਰਮੇਸ਼ੁਰ ਦੇ ਨਾਲ। ਸਾਡੀ ਜੋ ਲਿਵ ਟੁੱਟੀ ਹੋਈ ਹੈ ਉਹਨੂੰ ਜੋੜਨਾ, ਜਿੱਥੇ ਗੁਰਬਾਣੀ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਉਂਦੀ ਹੈ, ਆਪਸੀ ਭਰਾਤਰੀ ਪਿਆਰ ਵਧਾਉਂਦੀ ਹੈ। ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਫੈਸਲਾ, ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਵਿਸਰ ਗਏ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਹੋ ਬਣਿਆਈ। ਦੋ ਕੰਮ ਸਤਿਗੁਰਾਂ ਦੀ ਬਾਣੀ ਮਹਾਨ ਕਾਰਜ ਕਰਦੀ ਹੈ, ਦੂਸਰਾ ਭੁੱਲੇ ਭਟਕੇ ਜੀਵ ਨੂੰ ਪ੍ਰਭੂ ਨਾਲ ਜੋੜਨਾ ਅਤੇ ਆਪਸੀ ਮਨੁੱਖਤਾ ਦੇ ਵਿੱਚ ਪਿਆਰ ਬਣਾ ਕੇ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰਨਾ, ਇੱਕ ਧਾਗੇ ਦੇ ਵਿੱਚ ਪਰੋਣਾ। ਸੋ ਐਸੇ ਮਹਾਨ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਬੜੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋ ਰਹੀ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਦਸ਼ਾਹ, ਜਿਨ ਹਰ ਨਾਮ ਹਿਰਦੈ ਪਰੋਈ। ਸੋ ਰਹੋ ਵਿਚਾਰ, ਦਸ਼ਮੇਸ਼ ਪਿਤਾ ਜੀ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਹਿਤ ਵਿਚਾਰਨ ਦਾ ਯਤਨ ਕਰੀਏ ਜੀ। ਭੁਜੰਗ ਭਰਿਆ ਤਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਹੇ ਵਾਹਿਗੁਰੂ, ਹੇ ਪਰਮੇਸ਼ਰ, ਹੇ ਪ੍ਰਭੂ, ਤੈਨੂੰ ਨਮਸਕਾਰ ਹੈ, ਨਮੋ ਭਾਵ ਨਮਸਕਾਰ ਹੈ। ਸੂਰਜ ਸੂਰਜੇ, ਤੂੰ ਸੂਰਜ ਨੂੰ ਜਲਾਲ ਤੇਜਮਈ ਪ੍ਰਕਾਸ਼ ਦੇਣ ਵਾਲਾ ਹੈ। ਨਮੋ ਚੰਦਰ ਚੰਦਰ ਚੰਦਰੇ, ਅਤੇ ਚੰਦਰਮਾ ਨੂੰ ਜਮਾਲ ਸ਼ੀਤਲ ਚਾਨਣੀ ਦੇਣ ਵਾਲਾ ਵੀ ਤੂੰ ਹੈ, ਭਾਵ ਜਲਾਲ ਅਤੇ ਜਮਾਲ, ਤੇਜ ਪ੍ਰਕਾਸ਼ ਅਤੇ ਸ਼ੀਤਲ ਪ੍ਰਕਾਸ਼। ਇਹ ਵਾਹਿਗੁਰੂ ਤੋਂ ਦੋਨਾਂ ਦਾ ਮਾਲਕ ਹੈ, ਕਿਉਂਕਿ ਸੂਰਜ ਦੇ ਅੰਦਰ ਈਂਧਨ ਤੂੰ ਹੀ ਪਾ ਰਿਹਾ ਹੈ। ਦੇਖੋ ਆਪਣੇ ਸਿਲੰਡਰ ਵਿੱਚ ਗੈਸ ਹੋਵੇ ਤਾਂ ਅੱਗ ਬਲਦੀ ਹੈ, ਚੁੱਲ੍ਹੇ ਵਿੱਚ ਬਾਲਣ ਪਾਉਂਦੇ ਹਾਂ ਅੱਗ ਬਲਦੀ ਹੈ, ਗੱਡੀ ਵਿੱਚ ਫਿਊਲ ਪੈਂਦਾ ਹੈ ਤਾਂ ਗੱਡੀ ਚੱਲਦੀ ਹੈ। ਲੇਕਿਨ ਅਨੰਤ ਕਾਲ ਤੋਂ ਲੈ ਕੇ ਜਦੋਂ ਤੋਂ ਸ੍ਰਿਸ਼ਟੀ ਪਰਮੇਸ਼ਰ ਨੇ ਸਾਜੀ ਹੈ, ਸੂਰਜ ਸਾਰੀ ਧਰਤੀ ਨੂੰ ਬ੍ਰਹਿਮੰਡ ਨੂੰ ਪ੍ਰਕਾਸ਼ ਅਤੇ ਗਰਮੀ ਦੇ ਰਿਹਾ ਹੈ, ਪਰ ਇਹਦੇ ਅੰਦਰ ਤੇਜ ਕੌਣ ਪਾ ਰਿਹਾ ਹੈ। ਅੱਜ ਦੀ ਵਿਗਿਆਨ ਵੀ ਕਹਿੰਦੀ ਹੈ ਕਿ ਸੂਰਜ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ ਔਰ ਧਰਤੀ ਦੇ ਨਾਲੋਂ 10 ਲੱਖ ਗੁਣਾ ਵੱਡਾ ਹੈ। ਇੰਨਾ ਵੱਡਾ ਸੂਰਜ, ਇੰਨਾ ਵੱਡਾ ਤੇਜ ਅਤੇ ਪ੍ਰਕਾਸ਼ ਉਸਦਾ। ਇਹ ਸੂਰਜ ਦੇ ਅੰਦਰ ਇੰਨੀ ਸ਼ਕਤੀ ਕੌਣ ਪਾ ਰਿਹਾ ਹੈ? ਬ੍ਰਹਿਮੰਡ ਕਿਵੇਂ ਚੱਲ ਰਿਹਾ ਹੈ? ਆਪਾਂ ਜਾਪ ਸਾਹਿਬ ਵਿੱਚ ਪੜ੍ਹਿਆ, ਅਮਿਤੋਜ ਕਹਿਜਾ ਹੈ, ਹੇ ਪਰਮੇਸ਼ਰ ਤੇਰਾ ਬਲ ਮਿਣਿਆ ਨਹੀਂ ਜਾ ਸਕਦਾ, ਕਿੰਨੀ ਤਾਕਤ ਹੈ ਤੇਰੇ ਵਿੱਚ। ਸਾਰੇ ਜੀਵਾਂ ਦੇ ਅੰਦਰ ਤਾਕਤ ਉਸ ਪਰਮੇਸ਼ਰ ਦੀ ਕੰਮ ਕਰ ਰਹੀ ਹੈ। ਬ੍ਰਹਿਮੰਡ ਵੇਖੋ, ਧਰਤੀ ਧੁਰੇ ਦੁਆਲੇ ਘੁੰਮ ਰਹੀ ਹੈ, ਧਰਤੀ ਸੂਰਜ ਦੁਆਲੇ ਚੱਕਰ ਲਾਉਂਦੀ ਹੈ, ਬ੍ਰਹਿਮੰਡ ਦੇ ਅੰਦਰ ਇਹ ਧਰਤੀ ਘੁੰਮ ਰਹੀ ਹੈ, ਬਾਕੀ ਗ੍ਰਹਿ ਨਛੱਤਰ ਸਾਰੇ ਚੱਲ ਰਹੇ ਨੇ। ਇਹਨਾਂ ਨੂੰ ਕੌਣ ਚਲਾ ਰਿਹਾ ਹੈ? ਭਾਵੇਂ ਕਿ ਇਹ ਵਿਗਿਆਨ ਦੀ ਪਕੜ ਵਿੱਚ ਅੱਜ ਆਇਆ, ਪਰ ਸਮਰੱਥ ਸਤਿਗੁਰੂ ਜੀ ਤਾਂ 500 ਸਾਲ ਪਹਿਲਾਂ ਹੀ ਸਤਿਗੁਰੂ ਅੰਮ੍ਰਿਤ ਬਾਣੀ ਅੰਦਰ ਲਿਖ ਗਏ, ਦਿਨ ਰੱਬ ਚੱਲੇ ਨਿਸ ਸੱਸ ਚੱਲੇ ਤਾਰਿਕਾ ਲੱਖ ਪਲੋਏ। ਦਿਨੇ ਸੂਰਜ ਚੱਲ ਰਿਹਾ, ਗਤੀ ਕਰ ਰਿਹਾ, ਰਾਤ ਚੰਦਰਮਾ ਕਰ ਰਿਹਾ, ਦਿਨ ਰੱਬ ਚੱਲੇ ਨਿਸ ਸੱਸ ਚੱਲੇ। दिन रात बनते ने भाव गति लगातार कर रहे ने। तारे का लख पलोए भै विच पवन वह सदवाओ, भै विच लह लख दरियाओ, भै विच अगण कढ़े वेगार, भै विच धरती दबी भार, भै विच इंद फिरै सिर भार, भै विच राजा धर्म द्वार, भै विच सूरज भै विच चंद, को करोड़ी चलत न अंत। सूरज चंद्रमा उहदे भै विच चल रहे हन, अनंत काल तो लैके ये गति करते आ रहे ने। इन्हां नूं शक्ति कौन दे रहा, इन्ना वड्डा ब्रह्मंड कौन चला रहा, इहदे विच ईंधन कौन पा रहा है। ये गल विज्ञान की पकड़ विच तां होण आई है, लेकिन सतगुरु सच्चे पातशाह जी ने तां बाणी अंदर पहले सारा कुछ दर्ज किया होया है। विज्ञान एक ब्रह्मंड के अंदर रह के दी खोज कर रही है, जिहदे विच नौ ग्रह आउंदे ने, लेकिन विज्ञान इस ब्रह्मंड नूं पार नहीं कर सकती, क्योंकि सूरज के नेड़े नहीं कोई जा सकता, पार कौन करेगा इहनूं। धरती तो 10 लख गुणा वड्डा सूरज विज्ञानी कहिंदे ने, 10 लख गुणा वड्डा सूरज कई लख टन रोज़ घटता है, रोज़ घटता जा रहा उहदा आकार। सतगुरु अर्जन देव महाराज जी पहले बाणी विच लिखते ने, घटंत रूपं घटंत दीपं घटंत राव सस्य नक्षत्र गगनं, घटंत बसदा गिर तरसे खंडं। घटदा जा रहे हर चीज़ घटदी है, जो उपजो सो बिनस है, जिहड़ी चीज़ उपजी हुई है वह बिनस रही है, घटदी जा रही है, एक दिन खत्म हो जाती है। हर चीज़ का एक दिन सुधार हो जाता है। सतगुरु जी बाणी विच ये शब्द पहले दर्ज कर रहे हैं, इन्ना वड्डा सूरज ते विज्ञानी कहिंदे जे वह घटदा जावे, इन्ने लख टन रोज़ घटदा है, परंतु कई अरब साल लग जाणगे उहनूं, कई अरब साल घटण खत्म होण वास्ते। ਤੁਸੀਂ ਬ੍ਰਹਿਮੰਡ ਨੂੰ ਵਿਗਿਆਨ ਪਾਰ ਨਹੀਂ ਕਰ ਸਕੇਗੀ। ਸਤਿਗੁਰੂ ਕਹਿੰਦੇ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪਰਮੇਸ਼ਰ ਕਰੋੜਾਂ ਹੀ ਬ੍ਰਹਿਮੰਡਾਂ ਦਾ ਮਾਲਕ ਹੈ। ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਤ ਕਰੋੜ ਜਲੇਸ। ਕਰੋੜਾਂ ਇੰਦਰ ਨੇ, ਕਰੋੜਾਂ ਹੀ ਬ੍ਰਹਮੇ ਨੇ, करोड़ा सूरज ते करोड़ा चंद्रमे तप रहे ने। ये इस धरती का एक सूरज है, तो इहदे तों बिना अनेक सूरज ने, केते इंद चंद सूर केते, केते मंडल देस, केते सिद्ध बुद्ध नाथ, केते केते देवी वेस, केते देव दानम मुन, केते केते रतन समुंद, केतियां खाणी केतियां बाणी, केते पात नरिंद, केतियां सुरती सेवक केते, नानक अंत न अंत। ये हुण ब्रह्मंड तों पार दीआं गल्लां। सतगुरु कहिंदे करोड़ां इंद्र ने, करोड़ां चंद्रमे ने, करोड़ां सूरज ने, इहदी गिणती नहीं है। विज्ञान भी मनदी है सूरज एक नहीं, सूरज ज़्यादा ने। इस ब्रह्मंड का इको ही सूरज है, वह भी बाणी जिक्र आया, सूरज एक रुत अनेक नानक करते के किते वेस। पर जिथे इस ब्रह्मंड तो पार की गल सतगुरु पातशाह जी ने आखी है, उत्थे खाणियां भी कई ने। इस ब्रह्मंड के अंदर केवल 4 खाणियां ने, अंडज जेरज सेतज उत्भुज तेरे कीते जनता। श्री गुरु ग्रंथ साहिब जी का फैसला है, ਚੌਪਈ ਸਾਹਿਬ ਦੇ ਬਚਨ ਹਨ, ਅੰਡਜ ਜੇਰਜ ਸੇਤਜ ਕੀਨੀ, ਉਤਭੁਜ ਖਾਣ ਬਹੁਰ ਰਚ ਦੀਨੀ। ਸੋ ਪਰਮੇਸ਼ੁਰ ਬੇਅੰਤ ਹੈ। ਸਤਿਗੁਰੂ ਕਹਿੰਦੇ ਕਰੋੜਾਂ ਸੂਰਜਾਂ ਨੂੰ ਪ੍ਰਤਾਪ ਦੇਣ ਵਾਲਾ ਹੈ, ਸੂਰਜਾਂ ਦਾ ਸੂਰਜ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰੂ ਰਾਗ ਦੇ ਅੰਦਰ ਸ਼ਬਦ ਆਉਂਦਾ ਹੈ, ਜੋ ਬਿਲਕੁਲ ਜਾਪ ਸਾਹਿਬ ਦੀ ਬਾਣੀ ਦੀ ਵਿਆਖਿਆ ਸਰੂਪ ਹੀ ਜਾਣੋ। ਜਾਂ ਐਂ ਕਹਿ ਲਵੋ ਜਾਪ ਸਾਹਿਬ ਦੀ ਬਾਣੀ ਉਸ ਬਾਣੀ ਦੀ ਵਿਆਖਿਆ ਸਰੂਪ ਹੈ, ਕਿਉਂਕਿ ਗੁਰੂ ਵਿੱਚ ਫਰਕ ਤਾਂ ਕੋਈ ਹੈ ਨਹੀਂ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਗੁਰੂ ਇੱਕੋ ਹੀ ਜੋਤ ਹੈ, ਜੋਤ ਉਹਾ ਜੋਤ ਸਾਏ ਸਹਿਕਾਇਆ ਫਿਰ ਪਲਟੀਏ, ਉਹੀ ਜੋਤ ਹੈ ਗੁਰੂ ਨਾਨਕ ਸਾਹਿਬ ਵਾਲੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਇਸ ਲਈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਬੜੀ ਪਰਸਪਰ ਸਾਂਝ ਹੈ ਬਾਣੀ ਅੰਦਰ। ਗੁਰੂ ਨਾਨਕ ਸਾਹਿਬ ਆਪਣੇ ਗੁਰੂ ਬਾਰੇ ਕਹਿ ਰਹੇ ਨੇ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਉਹ ਕਿਹੜਾ ਗੁਰੂ ਹੈ? ਕਹਿੰਦੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਅਤੇ ਦਸਮ ਪਾਤਸ਼ਾਹ ਜੀ ਚੌਪਈ ਸਾਹਿਬ ਅੰਦਰ ਫਰਮਾਨ ਕਰ ਰਹੇ ਨੇ, ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਉਸੇ ਨੂੰ ਸਾਡਾ ਗੁਰੂ ਕਰਕੇ ਜਾਣਿਓ, ਜਿਹੜਾ ਆਦਿ ਅੰਤ ਇੱਕੋ ਅਵਤਾਰ ਹੈ। ਜਿਹੜੇ ਲੋਕ ਕਹਿੰਦੇ ਨੇ ਦਸਮ ਪਾਤਸ਼ਾਹ ਜੀ ਨੇ ਦੇਵੀ ਪੂਜਨ ਕੀਤਾ, ਸਤਿਗੁਰੂ ਤਾਂ ਕਹਿੰਦੇ ਕਹਿਓ ਪ੍ਰਭ ਸੋ ਭਾਖ ਹੋ, ਕਿਸੂ ਨਾ ਕਾਣ ਰਾਖ ਹੋ, ਕਿਸੂ ਨਾ ਭੇਖ ਭੀਜ ਹੋ, ਅਲੇਖ ਬੀਜ ਬੀਜ ਹੋ, ਪਾਖਾਣ ਪੂਜ ਹੋ ਨਹੀਂ, ਨਾ ਭੇਖ ਭੀਜ ਹੋ ਕਹੀਂ, ਅਨੰਤ ਨਾਮ ਧਿਆਏ ਹੋ, ਪਰਮ ਜੋਤ ਪਾਏ ਹੋ, ਭਜੋ ਸੋ ਏਕ ਨਾਮੇ, ਜੋ ਕਾਮ ਸਰਬ ਠਾਮੇ, ਨਾ ਜਾਪ ਆਣ ਕੋ ਜਪੋ, ਨਾ ਔਰ ਥਾਪਣਾ ਥਪੋ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਹਮ ਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੋ ਕੋ ਦਾਸ ਤਵਣ ਕਾ ਜਾਨੋ, ਯਾ ਮੈਂ ਭੇਦ ਨਰੰਚ ਪਛਾਨੋ। ਮੈਂ ਤਾਂ ਉਸ ਮਾਲਕ ਪਰਮੇਸ਼ਰ ਦਾ ਦਾਸ ਹਾਂ, ਜਗਤ ਦਾ ਤਮਾਸ਼ਾ ਦੇਖਣ ਵਾਸਤੇ ਆਇਆ ਹਾਂ। ਸੋ ਸਤਿਗੁਰਾਂ ਦੀ ਬਾਣੀ ਵਿੱਚ ਪਰਸਪਰ ਸਾਂਝ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮਾਰੂ ਰਾਗ ਅੰਦਰ ਫਰਮਾਨ ਕਰਦੇ ਹਨ, ਮਾਰੂ ਮਹੱਲਾ ਪਹਿਲਾ ਦੱਖਣੀ, ਕਾਇਆ ਨਗਰ ਨਗਰਗੜ ਅੰਦਰ, ਸਾਚਾ ਵਾਸਾ ਪੁਰ ਗਗਨੰਦਰ, ਆਸਥਿਰ ਥਾਮ ਸਦਾ ਨਿਰਮਾਇਲ, ਆਪੇ ਆਪ ਉਪਾਇੰਦਾ। ਕਹਿੰਦੇ ਜਿਵੇਂ ਮਨੁੱਖ ਆਪਣੇ ਰਹਿਣ ਵਾਸਤੇ ਘਰ ਅਤੇ ਕਿਲੇ ਬਣਾਉਂਦੇ ਹਨ, ਇਵੇਂ ਪਰਮੇਸ਼ਰ ਨੇ ਜਿਹੜਾ ਇੱਕ ਸਰੀਰ ਸਾਨੂੰ ਦਿੱਤਾ ਹੈ, ਇਹ ਵੀ ਮਾਨੋ ਇੱਕ ਸ਼ਹਿਰ ਹੈ। ਸਤਿਗੁਰੂ ਕਹਿੰਦੇ ਨੇ ਸਰੀਰ ਹਰ ਮੰਦਰ ਇਹੋ ਸਰੀਰ ਹੈ, ਜਿੱਥੋਂ ਹਰ ਜਾਤਾ। ਇਹ ਸਰੀਰ ਹਰੀ ਪਰਮਾਤਮਾ ਦਾ ਮੰਦਰ ਹੈ, ਪਰਮੇਸ਼ਰ ਦਾ ਘਰ ਹੈ, ਪਰਮੇਸ਼ਰ ਦਾ ਟਿਕਾਣਾ ਹੈ ਇਹ ਸਰੀਰ ਵੀ। ਅਤੇ ਸਤਿਗੁਰੂ ਕਹਿੰਦੇ ਸਾਚਾ ਵਾਸਾ ਪੁਰਗਗਨੰਦਰ, ਅਤੇ ਉਸ ਪਰਮੇਸ਼ਰ ਦਾ ਨਿਵਾਸ ਕਿੱਥੇ ਹੈ? ਸਾਡੇ ਦਸਮ ਦੁਆਰ ਦੇ ਵਿੱਚ। ਗਗਨੰਦਰ ਕਹਿੰਦੇ ਨੇ ਗਗਨ ਅੰਦਰ, ਆਕਾਸ਼ ਦੇ ਵਿੱਚ ਭਾਵ ਦਸਮ ਦੁਆਰ ਦੇ ਵਿੱਚ। ਨੌਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਨੌਂ ਦੁਆਰੇ ਪ੍ਰਗਟ ਕਰ ਦਿੱਤੇ ਨੇ, ਦਸਵਾਂ ਸਾਡਾ ਜਿਹੜਾ ਗੁਪਤ ਹੈ, ਜਿਹਦੇ ਬਾਰੇ ਭਗਤ ਕਬੀਰ ਜੀ ਕਹਿੰਦੇ ਅਗਮ ਅਪਾਰਾ ਅਲੱਖ ਅਪਾਰਾ ਪਰਮ ਦਸਮ ਦੁਆਰ, ਕਿਵਾਂ ਕਰਨਾ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਗੁਰਦੁਆਰੇ ਲਾਏ ਭਾਵਨੀ। ਜਿਹਨਾਂ ਦੀ ਗੁਰੂ ਦੇ ਦੁਆਰੇ 'ਤੇ ਆ ਕੇ ਗੁਰੂ ਚਰਨਾਂ ਨਾਲ ਭਾਵਨਾ ਬਣ ਜਾਂਦੀ ਹੈ, ਇਹਨਾਂ ਦਸਵਾਂ ਦੁਆਰ ਦਿਖਾਇਆ, ਉਹਨਾਂ ਨੂੰ ਦਸਮ ਦੁਆਰ ਦੇ ਦਰਸ਼ਨ ਹੁੰਦੇ ਨੇ, ਜਿਸ ਅਸਥਾਨ 'ਤੇ ਪਰਮੇਸ਼ਰ ਦਾ ਨਿਵਾਸ ਹੈ ਸਾਡੇ ਮਨ ਦੇ ਅੰਦਰ। ਆਖਿਰ ਸਥਾਨ ਸਦਾ ਨਿਰਮਾਇਲ, ਆਪੇ ਆਪ ਉਪਾਏ ਲਓ, ਪਰਮਾਤਮਾ ਪਵਿੱਤਰ ਸਰੂਪ ਹੈ, ਉਸਦਾ ਟਿਕਾਣਾ ਸਦਾ ਕਾਇਮ ਹੈ, ਉਹ ਆਪ ਹੀ ਆਪਣੇ ਸਰੀਰਾਂ ਆਪ ਨੂੰ ਸਰੀਰਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਅੰਦਰ ਕੋਟ ਛੱਜੇ ਹੱਟ ਨਾਲੇ, ਜਿਵੇਂ ਆਪਾਂ ਜਾਪ ਸਾਹਿਬ ਵਿੱਚ ਪੜ੍ਹਿਆ, ਏਕ ਹੈ ਅਨੇਕ ਹੈ ਫਿਰ ਏਕ ਹੈ, ਖੇਲ ਖੇਲ ਅਖੇਲ ਖੇਲਣ ਅੰਤ ਕਰੋ ਫਿਰ ਏਕ ਹੈ। ਅੰਦਰ ਕੋਟ ਛੱਜੇ ਹੱਟ ਨਾਲੇ, ਕਿਲੇ ਦੇ ਅੰਦਰ ਕਹਿੰਦੇ ਮਾਨੋ ਛੱਜੇ ਬਾਜ਼ਾਰ ਹਨ, ਆਪੇ ਲੇਵੈ ਵਸਤ ਸੰਭਾਲੇ, ਜਿਨ੍ਹਾਂ ਵਿੱਚ ਪ੍ਰਭੂ ਆਪ ਹੀ ਸੌਦੇ ਖਰੀਦਦਾ ਅਤੇ ਸਾਂਭਦਾ ਹੈ। ਬਜਰ ਕਪਾਲ ਜੜੇ ਜੜ ਜਾਣੇ ਗੁਰ ਸ਼ਬਦੀ ਖੋਲਾਂਦਾ। ਤੇ ਇਹ ਕਰੜੇ ਕਵਾੜ ਦਰਵਾਜ਼ੇ ਜਿਹੜੇ ਮਾਇਆ ਦੇ ਕਰਕੇ ਬੰਦ ਹੋ ਗਏ, ਇਹ ਗੁਰੂ ਦੇ ਸ਼ਬਦ ਨਾਲ ਖੁੱਲਦੇ ਹਨ। ਬਜਰ ਕਪਾਟ ਜੜੇ ਜੜ ਰਤਨੀ ਗੁਰ ਸ਼ਬਦੀ ਖੋਲਾਂਦਾ, ਇਹ ਵੀ ਸ਼ਬਦ ਬਾਣੀ ਵਿੱਚ ਆਉਂਦਾ ਹੈ। ਬਜਰ ਕਪਾਲ ਜੜੇ ਜੜ ਜਾਣੇ ਗੁਰ ਸ਼ਬਦੀ ਖੋਲਾਂਦਾ, ਇਹ ਗੁਰੂ ਦੇ ਸ਼ਬਦ ਨਾਲ ਹੀ ਕਬਾੜ ਖੁੱਲਦੇ ਨੇ। ਗੁਰੂ ਦੇ ਸ਼ਬਦ ਤੋਂ ਬਗੈਰ ਜਿਹੜੇ ਸਾਡੇ ਮਨ ਦੇ ਕਬਾੜ ਬੰਦ ਹੋਏ ਪਏ ਨੇ, ਪਰਮੇਸ਼ੁਰ ਦਾ ਸਾਡੇ ਅੰਦਰ ਨਿਵਾਸ ਹੈ, ਲੇਕਿਨ ਸਾਡਾ ਮਨ ਜਿਹੜਾ ਹੈ ਨੌਂ ਦੁਆਰਿਆਂ ਰਾਹੀਂ ਬਾਹਰ ਭਟਕ ਰਿਹਾ ਹੈ। ਨੌਂ ਦੁਆਰਿਆਂ ਤੋਂ ਨੌਂ ਰਸਾਂ ਤੋਂ ਉੱਪਰ ਉੱਠ ਕੇ, ਕਿਉਂਕਿ ਜਿਹੜੇ ਮਨ ਦੇ ਅੰਦਰ ਨੌਂ ਰਸ ਨੇ ਉਹ ਪਰਮੇਸ਼ੁਰ ਦੇ ਨਾਮ ਵਿੱਚ ਨਹੀਂ ਟਿਕ ਸਕਦਾ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਫੇਜਾ ਮੰਦਰ ਰਸ ਮਿੱਠਾ ਰਸ ਮਾਸ, ਇਸੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਉਹ ਨਾਮ ਵਿੱਚ ਕਦੋਂ ਟਿਕੇਗਾ ਜਿਸ ਦੇ ਮਨ ਵਿੱਚ ਇੰਨੇ ਰਸ ਲੱਗੇ ਹੋਏ ਨੇ। ਇਹਨਾਂ ਰਸਾਂ ਤੋਂ ਉੱਪਰ ਉੱਠ ਕੇ ਜਦੋਂ ਜੀਵ ਸਿਮਰਨ ਵਿੱਚ ਟਿਕਦਾ ਹੈ ਤਾਂ ਗੁਰੂ ਦੀ ਕਿਰਪਾ ਦੇ ਨਾਲ ਉਹ ਬਜਰ ਕਪਾਟ ਜਿਹੜੇ ਨੇ ਬੰਦ ਦਰਵਾਜ਼ੇ ਨੇ ਖੁੱਲ੍ਹ ਜਾਂਦੇ ਨੇ। ਦਰ ਮਾਦੇ ਠਾਡੇ ਦਰਬਾਰ, ਤੁਜ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਕਵਾੜ ਖੋਲ੍ਹ ਕੇ ਅੰਦਰੋਂ ਦਰਸ਼ਨ ਦਦਾਰ ਬਖਸ਼ਿਸ਼ ਕਰ, ਕਿਉਂਕਿ ਹਿਰਦੇ ਦੇ ਅੰਦਰ ਹੀ ਪਰਮੇਸ਼ੁਰ ਦਾ ਨਿਵਾਸ ਹੈ। ਹਾਂ ਹਾਂ ਭੀਤ ਭਇਓ ਹੈ ਵਿੱਚੋ, ਸੁਣਤ ਦੇਸ਼ ਨਿਕਟਾਇਓ, ਭਾਂ ਬੀਰੀ ਕੇ ਪਾਤ ਪਰਦੋ ਬਿਨ ਪੇਖੈ ਦੂਰ ਆਇਓ। ਧੰਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉ ਮੈਂ ਭੀਤ ਕਰਾਰੀ। ਨੂੰ ਸਤਿਗੁਰਾਂ ਨੇ ਕਿਹਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹਦੇ ਪਥੈ ਜ਼ਿਕਰ ਆਇਆ ਹਉ ਮੈਂ ਬੂਝੈ, ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ। ਹਉ ਮੈਂ ਰੂਪੀ ਜਿਹੜੀ ਕੰਧ ਹੈ, ਹਉ ਦੀ ਮੈਂ ਦੀ ਪਾਲ ਜਿਹੜੀ ਵਿੱਚ ਖੜੀ ਹੈ ਪਰਮੇਸ਼ੁਰ ਅਤੇ ਜੀਵ ਦੇ, ਉਹਦਾ ਕਰਕੇ ਜੀਵ ਦੀ ਪ੍ਰਭੂ ਨਾਲੋਂ ਵਿੱਥ ਹੈ। ਅਤੇ ਜਦੋਂ ਹਉਮੈ ਨੂੰ ਬੁੱਝ ਲਿਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਸਿਮਰਨ ਦੇ ਨਾਲ ਸਿਮਰਨ ਦੇ ਬਲ ਨਾਲ ਫਿਰ ਸਾਡੀ ਸੁਰਤ ਉੱਥੇ ਤੱਕ ਪਹੁੰਚਦੀ ਹੈ, ਉਹ ਕਬਾੜ ਖੁੱਲ੍ਹਦੇ ਨੇ। ਅਤੇ ਅੰਦਰੋਂ ਹੀ ਗੁਰ ਘਰ ਹੀ ਮਾਹੇ ਦਿਖਾਇਆ ਥਾ, ਘਰ ਦੇ ਵਿੱਚੋਂ ਹੀ ਘਰ ਮੈਂ ਘਰ ਦਿਖਾਏ ਦੇ। ਸੋ ਸਤਿਗੁਰ ਪੁਰਖ ਸੁਜਾਣ ਜਿਹੜਾ ਹਿਰਦੇ ਰੂਪੀ ਘਰ ਦੇ ਵਿੱਚੋਂ ਸਾਨੂੰ ਪਰਮੇਸ਼ੁਰ ਦੇ ਦਰਸ਼ਨ ਕਰਾ ਦੇਵੇ, ਉਹੀ ਸਤਿਗੁਰੂ ਪੁਰਖ ਹੈ। ਸੋ ਪਾਤਸ਼ਾਹ ਕਹਿੰਦੇ ਫਿਰ ਗੁਰੂ ਕਿਰਪਾ ਕਰਦਾ ਹੈ, ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਖੋਲਾਂਦਾ, ਭੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ। ਕਿਲ੍ਹੇ ਗੁਫਾ ਵਿੱਚ ਪਰਮਾਤਮਾ ਦੀ ਰਹਿਸ਼ ਦੀ ਥਾਂ ਹੈ। ਰਾਜਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿੱਚ ਇਸ ਕਿਲ੍ਹੇ ਵਿੱਚ ਨੌ ਘਰ ਬਣਾ ਦਿੱਤੇ ਹਨ, ਜੋ ਪ੍ਰਤੱਖ ਦਿਸਦੇ ਹਨ, ਨੌ ਦੁਆਰੇ ਪ੍ਰਗਟ ਕੀਏ। ਦਸਵੇਂ ਪੁਰਖ ਅਲੇਖ ਅਪਾਰੀ, ਆਪੇ ਅਲੱਖ ਲਖਾਂਦਾ, ਦਸਵੇਂ ਘਰ ਵਿੱਚ ਜੋ ਗੁਪਤ ਹੈ ਸਰਬ ਵਿਆਪਕ ਲੇਖੇ ਤੋਂ ਰਹਿਤ ਅਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ। ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਉਂਦਾ ਹੈ। ਆਪੇ ਅਲੱਖ ਲਖਾਂਦਾ, ਜਿਸਨਾ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਪ ਵਖਾਣੇ। ਰੋਜ਼ ਆਪਾਂ ਬਾਣੀ 'ਚੋਂ ਪੜ੍ਹਦੇ ਹਾਂ, ਪਰ ਕਈ ਸਾਡੇ ਪ੍ਰਚਾਰਕ ਵੀਰ ਫਿਰ ਵੀ ਇਸ ਗੱਲ ਨੂੰ ਰੱਦ ਕਰ ਰਹੇ ਨੇ। ਕੁਝ ਲੋਕ ਤਾਂ ਸਾਡੀ ਕੌਮ ਵਿੱਚ ਇੱਦਾਂ ਦੇ ਪੈਦਾ ਹੋ ਗਏ ਜਿਹੜੇ ਕੇਵਲ ਦਸਮ ਦੁਆਰ ਦੀ ਗੱਲ ਕਰਦੇ ਨੇ, ਬਾਕੀ ਬਾਣੀ ਦੇ ਬਾਕੀ ਵਿਸ਼ਿਆਂ ਨੂੰ ਪ੍ਰਚਾਰਨ ਅਤੇ ਛੋਣ ਦਾ ਯਤਨ ਹੀ ਨਹੀਂ ਕਰਦੇ। ਉਹ ਕੇਵਲ ਦਸਮ ਦੁਆਰ ਦੀ ਗੱਲ ਕਰਦੇ ਨੇ, ਉਹ ਵੀ ਕੁੱਥੇ ਹੋਏ ਨੇ, ਮੂਲ ਨਾਲੋਂ ਭੁੱਲੇ ਹੋਏ ਨੇ। ਕਿਉਂਕਿ ਬਾਣੀ ਦੇ ਬਾਕੀ ਪੱਖ ਜੋ ਧਰਮ ਦਾ ਇੰਨਾ ਵੱਡਾ ਵਿਸਥਾਰ ਹੈ, ਉਹਦਾ ਪ੍ਰਚਾਰ ਕੌਣ ਕਰੇਗਾ? ਕੇਵਲ ਇੱਕ ਵਿਸ਼ਾ ਨਹੀਂ ਹੈ। ਕੁਝ ਲੋਕ ਸਾਡੇ ਇਸ ਤਰ੍ਹਾਂ ਦੇ ਨੇ, ਉਹ ਕਹਿੰਦੇ ਕੋਈ ਦਸਮ ਦੁਆਰ ਨਹੀਂ ਹੁੰਦਾ, ਕੁਛ ਨਹੀਂ ਹੈ, ਉਹ ਮੂਲੋਂ ਰੱਦ ਕਰ ਦਿੰਦੇ ਨੇ। ਜਦੋਂ ਕਿ ਬਾਣੀ ਵਿੱਚ ਇਸ ਗੱਲ ਦਾ ਸਤਿਗੁਰਾਂ ਜੀ ਨੇ ਉਲੇਖ ਕੀਤਾ ਹੈ ਕਿਉਂਕਿ ਦਸਮ ਦੁਆਰ ਦੀ ਸਮਝ ਪੈਣੀ ਹੈ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਗੁਰੂ ਦੇ ਦੁਆਰੇ ਅਤੇ ਭਾਵਨਾ ਦੇ ਨਾਲ ਜਿਹੜੇ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਨੂੰ ਉਸ ਦਸਮ ਦੁਆਰ ਦੇ ਵਿੱਚੋਂ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ। ਹੁਣ ਇੱਥੇ ਸਤਿਗੁਰਾਂ ਦਾ ਸ਼ਬਦ ਬਿਲਕੁਲ ਹੀ ਸਪਸ਼ਟ ਹੈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲੱਖ ਲਖਾਏਂ ਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਅੱਗੇ ਲੰਘ ਕੇ ਸਿਆਣੇ ਬਣਨ ਦਾ ਯਤਨ ਨਾ ਕਰੀਏ। ਗੁਰੂ ਦੇ ਪਿੱਛੇ ਚੱਲਣਾ ਹੈ, ਗੁਰੂ ਦੇ ਅੱਗੇ ਨਹੀਂ। ਅੱਜ ਗੁਰੂ ਤੋਂ ਅੱਗੇ ਨਿਕਲਣ ਦਾ ਯਤਨ ਕੀਤਾ ਜਾ ਰਿਹਾ, ਕਿਉਂਕਿ ਸਾਡੀ ਹਉਮੈ ਨੂੰ, ਸਾਡੀ ਸਿਆਣਪ ਨੂੰ, ਸਾਡੀ ਅਕਲ ਨੂੰ ਜਿੱਥੇ ਠੇਸ ਪਹੁੰਚਦੀ ਹੈ, ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਿਧਾਂਤ ਵੀ ਛੱਡ ਜਾਂਦੇ ਹਾਂ। ਉਂਝ ਅਸੀਂ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਸੋ ਗੁਰਬਾਣੀ ਦਾ ਜਿਹੜਾ ਧਰਮ ਅਧਿਐਨ ਹੈ, ਇਹਨੂੰ ਬੜੇ ਆਸਥਾ ਆਸਥਾ, ਬੜੇ ਪ੍ਰੇਮ ਭਾਵਨਾ ਦੇ ਨਾਲ ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਾ ਨਿਕਾਲ, ਜੇ ਤੂੰ ਬਹੁਤ ਸਿਆਣਾ ਹੋ ਗਿਆ ਤਾਂ ਵੀ ਕਿਸੇ ਨੂੰ ਪੁੱਛ ਲੈ। ਇਸੇ ਕਰਕੇ ਸਤਿਗੁਰਾਂ ਨੇ ਇਹ ਸੰਗਤੀ ਧਰਮ ਬਣਾਇਆ ਹੈ। ਗੁਰਬਾਣੀ ਉਚਾਰਨ ਦੇ ਵਿੱਚ ਬੜੇ ਭੇਦ ਰੱਖੇ ਸਤਿਗੁਰਾਂ ਨੇ, ਗੁਰਬਾਣੀ ਦੀ ਲਿਖਤ ਅੰਦਰ ਕਿਉਂ ਰੱਖੇ, ਤਾਂ ਕਰਕੇ ਸਿੱਖ ਇੱਕ ਦੂਜੇ ਨੂੰ ਮਿਲਦੇ ਰਹਿਣ, ਆਪਸ ਵਿੱਚ ਸਾਂਝ ਪਾਉਂਦੇ ਰਹਿਣ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤੀ ਧਰਮ ਬਣਾਇਆ। ਸੰਗਤ ਵਿੱਚ ਆਉਣ ਨਾਲ ਅਹੰਕਾਰ ਟੁੱਟਦਾ ਹੈ, ਇੱਕ ਦੋ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਮੇਰਾ ਨਾਉਂ ਜੀਓ। ਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ ਸਿਮਰਨ ਕਰਨ ਵਾਲੇ ਕਿੰਨੇ ਨੇ, ਸੇਵਾ ਕਰਨ ਵਾਲੇ ਕਿੰਨੇ ਨੇ, ਇੱਕ ਤੋਂ ਇੱਕ ਦਾਨੀ ਕਿੰਨੇ ਨੇ, ਬਾਣੀ ਪੜ੍ਹਨ ਵਾਲੇ ਇੱਕ ਚੌਂਕੜੇ 'ਚ ਬਹਿ ਕੇ ਕਈ ਕਈ ਘੰਟੇ ਪੂਰਾ ਪੂਰਾ ਅਖੰਡ ਪਾਠ ਸਾਹਿਬ ਕਰਨ ਵਾਲੇ ਗੁਰਮੁਖਾਂ ਦੇ ਦਰਸ਼ਨ ਹੋ ਜਾਂਦੇ ਨੇ। ਫਿਰ ਉੱਥੇ ਮੇਰੇ ਵਰਗੇ ਦਾ ਅਹੰਕਾਰ ਟੁੱਟ ਜਾਂਦਾ, ਜਿਹੜਾ 2 ਘੰਟੇ 4 ਘੰਟੇ ਬਹਿ ਕੇ ਕਹਿੰਦਾ ਨਾ ਸ਼ਾਇਦ ਮੈਂ ਬੜੀ ਕਮਾਈ ਕਰ ਲਈ ਹੈ। ਫਿਰ ਉੱਥੇ ਆ ਕੇ ਪਤਾ ਲੱਗ ਜਾਂਦਾ ਹੈ ਵੀ ਨਹੀਂ, ਇਹ ਤਾਂ ਸਤਿਗੁਰੂ ਦੀ ਕਿਰਪਾ ਹੀ ਵਰਤ ਰਹੀ ਹੈ, ਪਤਾ ਨਹੀਂ ਕਿਹਦੇ 'ਤੇ ਕਿੰਨੀ ਹੈ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਸੋ ਇਸ ਲਈ ਸੱਚੇ ਪਾਤਸ਼ਾਹ ਜੀ ਨੇ ਸੰਗਤੀ ਧਰਮ ਬਣਾਇਆ ਹੈ। ਆਪਣੇ ਆਪ ਵਿੱਚ ਸਿਆਣੇ ਬਣਨ ਦਾ ਯਤਨ ਨਾ ਕਰੀਏ, ਕਿਸੇ ਦੂਸਰੇ ਗੁਰਮੁਖ ਤੋਂ ਪੁੱਛ ਲੈਣਾ, ਇਹ ਗੁਰਮਤ ਦਾ ਮਾਰਗ ਹੈ, ਗੁਰਮਤ ਦਾ ਰਾਹ ਹੈ। ਬੜੇ ਬੜੇ ਗਿਆਨੀ, ਬੜੇ ਬੜੇ ਸਿਆਣੇ ਮਹਾਂਪੁਰਸ਼ ਜਿਹੜੇ ਨੇ, ਉਹ ਵੀ ਜਦੋਂ ਕੁਛ ਕਰਦੇ ਰਹੇ ਤਾਂ ਸੇਧ ਲੈ ਕੇ ਚੱਲਦੇ ਰਹੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਵਰਗੇ ਵੀ ਕਿਸੇ ਗੁਰਮੁਖਾਂ ਦੀ ਰਾਏ ਵਿਚਾਰ ਲੈ ਕੇ ਚੱਲਦੇ ਰਹੇ। ਸਰਦਾਰ ਕਪੂਰ ਸਿੰਘ IAS ਵਰਗੇ ਮਹਾਨ ਵਿਦਵਾਨਾਂ ਦੀ ਔਰ ਕੌਮ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰਨ ਵਾਲਿਆਂ ਦੀ ਵਿਚਾਰ ਨੂੰ ਪੁੱਛ ਕੇ ਅਗਲਾ ਕਦਮ ਜਿਹੜਾ ਅਸੀਂ ਫਿਰ ਰੱਖਦੇ ਰਹੇ। ਸਿਆਣੇ ਕਹਿੰਦੇ ਨੇ ਕਲਮ ਕਦਮ ਅਤੇ ਕਸਮ, ਇਹ ਹਮੇਸ਼ਾ ਸੋਚ ਕੇ ਚੁੱਕਣੇ ਚਾਹੀਦੇ ਹਨ। ਅੱਜ ਕਲਮ ਵੀ ਅਗਿਆਨੀ ਲੋਕਾਂ ਦੇ ਹੱਥ ਵਿੱਚ, ਇੰਟਰਨੈੱਟ ਦੇ ਉੱਤੇ ਅਗਿਆਨੀ ਲੋਕ ਜਿਹੜੇ ਨੇ ਧਰਮ ਪ੍ਰਤੀ ਭੰਬਲ ਭੂਸਾ ਪਾ ਰਹੇ ਨੇ। ਸੋ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਪੌਣ ਪਾਣੀ ਅਗਨੀ ਇੱਕ ਵਾਸਾ, ਸਰੀਰ ਵਿੱਚ ਹਵਾ ਪਾਣੀ ਅੱਗ ਆਦਿਕ ਇਕੱਠੇ ਵਸਾ ਦਿੱਤੇ ਹਨ। ਆਪੇ ਕੀਤੋ ਖੇਡ ਤਮਾਸ਼ਾ, ਬਲ ਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਤ ਪਾਏ ਦਾ। ਜਿਹੜੀ ਬਲ ਦੀ ਅੱਗ ਉਸਦੀ ਕਿਰਪਾ ਦੇ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ, ਉਹ ਅੱਗ ਉਸਨੇ ਸਮੁੰਦਰ ਵਿੱਚ ਟਿਕਾ ਰੱਖੀ ਹੈ। ਆਪੇ ਜਲ ਨਿਤ ਪਾਏ ਦਾ ਬੜਵਾ ਅਗਨੀ, ਤਿੰਨ ਪ੍ਰਕਾਰ ਦੀ ਅਗਨੀ ਹੈ, ਇੱਕ ਜਿਹੜੀ ਚੁੱਲ੍ਹੇ ਵਿੱਚ ਬਲਦੀ ਹੈ ਕਿਤੇ ਭੋਜਨ ਪਕਾਉਂਦੇ ਹਾਂ, ਇੱਕ ਜਠਰਾ ਨਾਮ ਦੀ ਅਗਨੀ ਹੈ ਜਿਹੜੀ ਸਾਡੇ ਉਦਰ ਦੇ ਵਿੱਚ ਹੈ। ਮਾਤਾ ਕੇ ਉਦਰ ਮੈਂ ਪ੍ਰਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿੱਥੇ ਸਾਡਾ ਸਰੀਰ ਅਗਨੀ ਦੇ ਸੇਕ 'ਤੇ ਪੈਦਾ ਹੋਇਆ, ਦੇਖੋ ਪਰਮੇਸ਼ਰ ਨੇ ਕਿਵੇਂ ਇਹ ਸਰੀਰ ਪੈਦਾ ਕੀਤਾ ਅਗਨੀ 'ਤੇ। ਇੱਕ ਅਗਨੀ ਹੈ ਜਿਹੜੀ ਸਮੁੰਦਰ ਦੇ ਥੱਲੇ ਬਲਦੀ ਹੈ, ਤਮਾਮ ਦੁਨੀਆਂ ਦੀਆਂ ਨਦੀਆਂ ਸਮੁੰਦਰ ਵਿੱਚ ਪੈਂਦੀਆਂ ਨੇ, ਪਰ ਉਹ ਪਾਣੀ ਭਾਫ਼ ਬਣ ਕੇ ਉੱਪਰ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਬਲਦੀ ਅੱਗ ਉਸਦੀ ਕਿਰਪਾ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਨਾ, ਉਹ ਅੱਗ ਮੇਰੇ ਮਾਲਕ ਵਾਹਿਗੁਰੂ ਨੇ ਸਮੁੰਦਰ ਦੇ ਵਿੱਚ ਟਿਕਾ ਰੱਖੀ ਹੈ ਥੱਲੇ। ਵੇਖੋ ਉਸ ਮਾਲਕ ਦਾ ਖੇਡ, ਬੰਨ ਬੱਕਰੀ ਸੀਂ ਹੰਡਾਇਆ। ਧਰਤ ਉਪਾਏ ਧਰੀ ਧਰਮਸਾਲਾ, ਧਰਤੀ ਪੈਦਾ ਕਰਕੇ ਪਰਮਾਤਮਾ ਨੇ ਇਸ ਧਰਮ ਕਮਾਉਣ ਲਈ ਥਾਂ ਬਣਾ ਦਿੱਤੀ। ਰਾਤੀ ਰੁੱਤੀ ਛਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਇਹ ਧਰਤੀ ਧਰਮਸਾਲ ਹੈ, ਧਰਮ ਕਮਾਉਣ ਦਾ ਅਸਥਾਨ ਹੈ, ਇੱਥੇ ਮਨੁੱਖ ਧਰਮ ਕਮਾਉਣ ਵਾਸਤੇ ਆਉਂਦਾ ਹੈ। ਜੇਤੇ ਜੀ ਤੇਤੇ ਵਣਜਾਰੇ, ਵਣਜ ਕਰਨ ਵਾਸਤੇ ਆਉਂਦਾ ਹੈ ਜੀਵ, ਧਰਮ ਦਾ ਵਣਜ। ਅਤੇ ਫਿਰ ਧਰਤੀ ਥਾਪ ਰੱਖੀ ਧਰਮਸਾਲ, ਅਤੇ ਫਿਰ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਾਇਆ ਜਾਪੈ ਜਾਏ। ਉੱਥੇ ਜਾ ਕੇ ਕੱਚੇ ਅਤੇ ਪੱਕੇ ਦਾ ਪਤਾ ਲੱਗਦਾ ਹੈ, ਉਹ ਆਪ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ। ਇਸ ਲਈ ਪਰਮੇਸ਼ੁਰ ਦਾ ਨਾਮ ਜਪਣ ਵਾਸਤੇ, ਧਰਮ ਕਮਾਉਣ ਵਾਸਤੇ ਇਹ ਧਰਤੀ ਪਰਮੇਸ਼ੁਰ ਨੇ ਪੈਦਾ ਕੀਤੀ ਹੈ। ਫੁੱਟਪਾਥ 'ਤੇ ਬੈਠਾ ਹੋਇਆ ਅਪਾਜ, ਸਾਡੀ ਰੋਟੀ ਦਾ ਮਸਾਜ ਨਹੀਂ, ਉਹਨੇ ਧਰਤੀ ਇਸ ਤਰ੍ਹਾਂ ਦੀ ਬਣਾਈ ਹੈ, ਸਥਾਨ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਤੇਰੇ ਮਨ ਅੰਦਰ ਦਇਆ ਆਵੇ ਅਤੇ ਤੂੰ ਕਿਸੇ ਦੇ ਹੱਥ 'ਤੇ ਕੁਝ ਰੱਖ ਸਕੇ, ਉਸ ਮਾਲਕ ਦਾ ਸ਼ੁਕਰਾਨਾ ਕਰ ਸਕੇ। ਸੱਚੇ ਪਾਤਸ਼ਾਹ ਦੇਖ ਤੇਰਾ ਕਿੰਨਾ ਧੰਨਵਾਦ ਹੈ, ਤੂੰ ਮੈਨੂੰ ਸੁੰਦਰ ਸਰੀਰ ਦਿੱਤਾ, ਤੰਦਰੁਸਤ ਸਰੀਰ ਦਿੱਤਾ। ਕਿੰਨੇ ਜੀਵ ਨੇ ਜਿਨ੍ਹਾਂ ਕੋਲ ਪੂਰੇ ਅੰਗ ਪੈਰ ਨਹੀਂ, ਕਿੰਨੇ ਜੀਵ ਨੇ ਜਿਨ੍ਹਾਂ ਦੀ ਬੁੱਧੀ ਕੰਮ ਨਹੀਂ ਕਰਦੀ, ਕਿੰਨੇ ਜੀਵ ਨੇ ਜਿਨ੍ਹਾਂ ਕੋਲ ਖਾਣ ਵਾਸਤੇ ਰੋਟੀ ਨਹੀਂ, ਕਿੰਨੇ ਨੇ ਜਿਨ੍ਹਾਂ ਕੋਲ ਸਿਰ ਲੁਕਾਉਣ ਵਾਸਤੇ ਛੱਤ ਨਹੀਂ। ਫੁੱਟਪਾਥ 'ਤੇ ਉੱਪਰ ਹੀ ਜਨਮ ਹੁੰਦਾ ਹੈ, ਫੁੱਟਪਾਥ 'ਤੇ ਜ਼ਿੰਦਗੀ ਬਤੀਤ ਹੁੰਦੀ ਹੈ, ਫੁੱਟਪਾਥ ਦੇ ਉੱਪਰ ਹੀ ਭੋਗ ਵਿਲਾਸਤਾ ਕਰਦੇ ਨੇ ਅਤੇ ਫੁੱਟਪਾਥ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ। ਸਾਰੀ ਜ਼ਿੰਦਗੀ ਮੰਗ ਕੇ ਖਾਂਦੇ ਨੇ। ਕਿੰਨੇ ਜੀਵ ਨੇ ਜਿਨ੍ਹਾਂ ਦੇ ਜਨਮਦਿਆਂ ਸਰੀਰ ਦੇ ਉੱਪਰ ਕੋਹੜ ਵਰਗੇ ਰੋਗ ਨੇ, ਕਿੰਨਾ ਸ਼ੁਕਰਾਨਾ ਹੈ ਉਸ ਅਕਾਲ ਪੁਰਖ ਪਰਮੇਸ਼ੁਰ ਦਾ। ਇਸ ਲਈ ਇਹ ਧਰਤੀ ਧਰਮਸਾਲ ਹੈ, ਧਰਮ ਕਮਾਉਣ ਵਾਸਤੇ ਪੈਦਾ ਕੀਤੀ ਉਸ ਮਾਲਕ ਨੇ, ਪਰ ਸੰਸਾਰ ਭੁੱਲ ਗਿਆ। ਸਗਲੀ ਧਰਤੀ ਸਾਧ ਕੀ ਤਸਕਰ ਬੈਸੇ ਆਏ, ਇੱਥੇ ਚੋਰਾਂ ਦਾ ਨਿਵਾਸ ਹੋ ਗਿਆ। ਬਣਾਈ ਸੀ ਧਰਤੀ ਪਰਮੇਸ਼ੁਰ ਨੇ ਨਾਮ ਜਪਣ ਵਾਸਤੇ, ਦੁਨੀਆਂ ਜਿਹੜੀ ਸੀ ਰਾਹ ਸ਼ੈਤਾਨੀ ਦੁਨੀਆਂ ਗੋਈ, ਪਰਮੇਸ਼ੁਰ ਨੂੰ ਭੁੱਲ ਕੇ ਸਾਰੀ ਦੁਨੀਆਂ ਜਿਹੜੀ ਹੈ ਸ਼ੈਤਾਨੀ ਦੇ ਰਾਹ 'ਤੇ ਤੁਰ ਪਈ, ਚੰਚਲਤਾ ਦੇ ਰਸਤੇ 'ਤੇ ਤੁਰ ਪਈ, ਪਰਮੇਸ਼ੁਰ ਤੋਂ ਬੇਮੁੱਖ ਹੋ ਗਈ। ਇਸ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼ ਸਾਰੀ ਮਨੁੱਖ ਜਾਤੀ ਵਾਸਤੇ ਸਾਂਝਾ, ਅਤੇ ਸਾਰੀ ਮਨੁੱਖ ਜਾਤੀ ਨੂੰ ਪ੍ਰੇਰਦਾ ਹੈ ਕਿ ਹੇ ਭਾਈ, ਪਰਮੇਸ਼ੁਰ ਨੇ ਇਹ ਜਨਮ ਜਿਹੜਾ ਹੈ, ਇਹ ਧਰਤੀ ਜਿਹੜੀ ਹੈ, ਧਰਮਸਾਲ ਬਣਾਈ ਹੈ, ਇੱਥੇ ਆ ਕੇ ਧਰਮ ਕਮਾਉਣਾ ਚਾਹੀਦਾ, ਪਾਪ ਨਹੀਂ ਕਮਾਉਣੇ ਚਾਹੀਦੇ, ਇੱਥੋਂ ਧਰਮ ਕਮਾ ਕੇ ਜਾਣਾ ਚਾਹੀਦਾ ਸੰਸਾਰ 'ਚੋਂ। ਉਤਪਤ ਪਰਲੋ ਆਪ ਨਿਰਾਲਾ, ਜਗ ਦੀ ਉਤਪਤੀ ਅਤੇ ਪਰਲੋ ਕਰਨ ਵਾਲਾ ਆਪ ਹੀ ਹੈ। ਕਰਤਾ ਅਤੇ ਹਰਤਾ ਸ਼ਬਦ ਪੰਜਾਬ ਸਾਹਿਬ ਵਿੱਚ ਪੜ੍ਹਦੇ ਆ ਰਹੇ, ਪਰ ਆਪ ਇਸ ਪਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ, ਉਹਦੇ ਉੱਪਰ ਇਹਦਾ ਅਸਰ ਨਹੀਂ, ਆਪ ਨਿਰਾਲਾ। ਪਵਣੈ ਖੇਲ ਕੀਆ ਸਭ ਥਾਂ, ਕਲਾ ਖਿੰਚ ਟਹਾਂਦਾ, ਹਰ ਥਾਂ ਸਭ ਜੀਵਾਂ ਵਿੱਚ ਉਸਦੇ ਸਵਾਸਾਂ ਦੀ ਖੇਡ ਰਚੀ ਹੋਈ ਹੈ, ਭਾਵ ਸਵਾਸਾਂ ਦੇ ਆਸਰੇ ਜੀਵ ਜਿਉਂਦੇ ਹਨ। ਆਪ ਹੀ ਇਹ ਸਵਾਸਾਂ ਦੀ ਤਾਕਤ ਖਿੱਚ ਕੇ ਕੱਢ ਕੇ ਸਰੀਰਾਂ ਦੀ ਖੇਡ ਨੂੰ ਢਾ ਦਿੰਦਾ ਹੈ। ਆਪੇ ਮਾਰ ਜਵਾਲੇ, ਆਪੇ ਆਪ ਹੀ ਮਾਰਨ ਵਾਲਾ, ਮਾਰੇ ਰੱਖ ਹੈ ਏਕੋ ਆਪ, ਮਾਨੁ ਕੇ ਕਿਛ ਨਾਹੀ ਹਾਲ। ਭਾਰ ਅਠਾਰੇ ਮਾਲਣ ਤੇਰੀ, ਹੇ ਪ੍ਰਭੂ ਸਾਰੀ ਸ੍ਰਿਸ਼ਟੀ ਬਨਸਪਤੀ, ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ ਤੇਰੀ ਮਾਲਣ ਹੈ। ਚੌਰ ਢੁੱਲੇ ਪਵਣੇ ਲੈ ਫੇਰੀ, ਅਤੇ ਹਵਾ ਦੀਆਂ ਜਿਹੜੀਆਂ ਫੇਰੀਆਂ ਹਨ, ਇਹ ਮਾਨੋ ਤੇਰੇ ਉੱਪਰ ਚੌਰ ਝੁੱਲ ਰਿਹਾ ਹੈ। ਜਿਵੇਂ ਆਪਾਂ ਸੋਹੇ ਦਾ ਬਾਣੀ ਵਿੱਚ ਵੀ ਪੜ੍ਹਦੇ ਹਾਂ, ਚੰਦ ਸੂਰਜ ਦੋਏ ਦੀਪਕ ਰਾਖੇ, ਸੱਸ ਕਰ ਸੂਰ ਸਮਾਏਂਦਾ, ਹੇ ਵਾਹਿਗੁਰੂ ਚੰਦ ਅਤੇ ਸੂਰਜ ਮਾਨੋ ਤੋਂ ਦੋ ਦੀਵੇ ਜਗਾ ਰੱਖੇ ਨੇ, ਅਤੇ ਚੰਦਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ, ਸੂਰਜ ਦੀਆਂ ਕਿਰਨਾਂ ਚੰਦਰਮਾ 'ਤੇ ਪੈ ਕੇ ਫਿਰ ਉਹ ਧਰਤੀ ਨੂੰ ਪ੍ਰਕਾਸ਼ ਦਿੰਦੀਆਂ ਹਨ। ਵਿਗਿਆਨੀ ਜਦੋਂ ਚੰਦਰਮਾ 'ਤੇ ਗਏ, ਕਹਿੰਦੇ ਫਿਰ ਸਮਝ ਪਈ ਉਹਨਾਂ ਨੂੰ ਕਿ ਚੰਦਰਮਾ ਦਾ ਆਪਣਾ ਪ੍ਰਕਾਸ਼ ਨਹੀਂ, ਸੂਰਜ ਦੀਆਂ ਕਿਰਨਾਂ ਚੰਦਰਮਾ 'ਤੇ ਪੈਂਦੀਆਂ ਨੇ, ਰਿਫਲੈਕਟ ਹੋ ਕੇ ਧਰਤੀ 'ਤੇ ਆਉਂਦੀਆਂ ਨੇ, ਆਪਣਾ ਪ੍ਰਕਾਸ਼ ਨਹੀਂ। ਵੇਖੋ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ, ਇੱਥੇ ਪਹਿਲਾਂ ਹੀ ਦਰਜ ਹੈ ਸਤਿ ਕਰ ਸੂਰ ਸਮਾਏ ਦਾ, ਹੇ ਵਾਹਿਗੁਰੂ, ਸੂਰਜ ਜਿਹੜਾ ਹੈ ਚੰਦਰਮਾ ਵਿੱਚ ਸਮਾਇਆ ਹੋਇਆ ਹੈ, ਭਾਵ ਸੂਰਜ ਦੀਆਂ ਕਿਰਮਾਂ ਚੰਦਰਮਾ ਵਿੱਚ ਪੈ ਕੇ ਚੰਦਰਮਾ ਨੂੰ ਰੋਸ਼ਨੀ ਦੇ ਰਹੀਆਂ ਹਨ। ਪੰਖੀ ਪੰਜ ਉੱਡਣ ਨਹੀਂ ਧਾਵੈ, ਉਹਨਾਂ ਦੇ ਗਿਆਨ ਇੰਦਰੇ ਪੰਛੀ ਉੱਡ ਕੇ ਬਾਹਰ ਵੱਲ ਨਹੀਂ ਦੌੜਦੇ। ਕਿਨ੍ਹਾਂ ਦੇ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੈ, ਗੁਰਮੁਖ ਸਹਿਜ ਰਵੈ ਗੁਣ ਗਾਵੈ, ਹਰ ਰਸ ਚੋਗ ਚੁਗਾਇੰਦਾ। ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿੱਚ ਪ੍ਰਭੂ ਦਾ ਸਿਮਰਨ ਕਰਕੇ ਅਤੇ ਨਾਮ ਰਸ ਦਾ ਚੋਗਾ ਚੁਗਦੇ ਹਨ, ਝਿਲ ਮਿਲ ਝਿਲਕੈ ਚੰਦ ਨਾ ਤਾਰਾ, ਸੂਰਜ ਕਿਰਨ ਨਾ ਬਿਜਲ ਗੈਣਾਰਾ, ਉਹਨਾਂ ਗੁਰਮੁਖਾਂ ਦੇ ਅੰਦਰ ਇੰਨਾ ਪ੍ਰਕਾਸ਼ ਹੁੰਦਾ ਹੈ ਕਿ ਮਾਨੋ ਚੰਦਰਮਾ ਅਤੇ ਤਾਰਾ ਇਹਦਾ ਪ੍ਰਕਾਸ਼ ਨਾਲੋਂ ਕਈ ਗੁਣਾ ਵੱਧ। ਉੱਥੇ ਨਾ ਸੂਰਜ ਦੀ ਕਿਰਨ ਅਤੇ ਨਾ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ, ਬਰਾਬਰੀ ਨਹੀਂ ਕਰ ਸਕਦੀ। ਨਾਮ ਜਪਣ ਵਾਲਿਆਂ ਦੇ ਅੰਦਰ ਇੰਨਾ ਪ੍ਰਕਾਸ਼, ਇੰਨਾ ਚਾਨਣ ਹੁੰਦਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੋ ਅੰਧਕਾਰ ਅਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਇਕੱਠੀ ਕਥੋ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਭਾਏਂਦਾ, ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਅਣਹਦ ਰੁਣ ਚੁਣਕਾਰ ਸਦਾ ਧੁਨ, ਨਿਰਭਉ ਕਹਿ ਕਰਵਾਏਂਦਾ। ਅਣਹਦ ਵਾਜੈ ਭਰਮ ਭਉ ਭਾਜੈ, ਸਗਲ ਵਿਆਪ ਰਹਿਆ ਪ੍ਰਭ ਛਾਜੈ, ਸਭ ਤੇਰੀ ਤੂੰ ਗੁਰਮੁਖ ਜਾਤਾ, ਦਰ ਸੋ ਹੈ ਗੁਣ ਗਾਏਂਦਾ। ਆਦਿ ਨਿਰੰਜਨ ਨਿਰਮਲ ਸੋਈ, ਅਵਰ ਨ ਜਾਣਾ ਦੂਜਾ ਕੋਈ, ਏਕੰਕਾਰ ਵਸੈ ਮਨ ਭਾਵੈ, ਹਉਮੈ ਗਰਭ ਗਵਾਏਂਦਾ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਣਾ ਦੂਆ ਤੀਆ। ਜਿਸ ਗੁਰਮੁਖ ਨੂੰ ਸਤਿਗੁਰੂ ਨੇ ਅੰਮ੍ਰਿਤ ਨਾਮ ਦਿੱਤਾ ਹੈ, ਸਤਿਗੁਰੂ ਨੇ ਦਿੱਤਾ ਹੈ, ਉਸਨੂੰ ਜਗਤ ਵਿੱਚ ਕਿਤੇ ਵੀ ਪਰਮਾਤਮਾ ਦਾ ਬਿਨਾਂ ਹੋਰ ਕੋਈ ਦੂਜਾ ਤੀਜਾ ਦਿਸਦਾ ਹੀ ਨਹੀਂ। ਏਕੋ ਏਕ ਸੋ ਅਪਰ ਪਰੰਪਰ, ਪਰਖ ਖਜ਼ਾਨੈ ਪਾਏਂਦਾ, ਗਿਆਨ ਧਿਆਨ ਸੱਚ ਗਹਿਰ ਗੰਭੀਰਾ, ਕੋਈ ਨਾ ਜਾਣੈ ਤੇਰਾ ਚੀਰਾ, ਜੇਤੀ ਹੈ ਤੇਤੀ ਤੁਧ ਜਾਚੈ, ਕਰਮ ਮਿਲੈ ਸੋ ਪਾਏਂਦਾ। ਕਰਮ ਧਰਮ ਸੱਚ ਹਾਥ ਤੁਮਾਰੈ, ਵੇ ਪਰਵਾਹ ਅਖੁੱਟ ਭੰਡਾਰੈ, ਤੂੰ ਦਇਆਲ ਕਿਰਪਾਲ ਸਦਾ ਪ੍ਰਭ, ਆਪੇ ਮੇਲ ਮਿਲਾਏਂਦਾ। ਆਪੇ ਦੇਖ ਦਿਖਾਵੈ ਆਪੇ, ਆਪੇ ਥਾਪ ਉਥਾਪੇ ਆਪੇ, ਆਪੇ ਜੋੜ ਵਿਛੋੜੇ ਕਰਤਾ, ਆਪੇ ਮਾਰ ਜੀਵਾਏਂਦਾ। ਸੋ ਸਤਸੰਗ ਜਾਪ ਸਾਹਿਬ ਦੇ ਅਰਥ ਬਿਲਕੁਲ ਹੁੰਦੇ ਜਾ ਰਹੇ ਨੇ ਸਤਿਗੁਰਾਂ ਦੇ ਸ਼ਬਦ ਚੋਂ। ਥੋੜ੍ਹੀ ਮਿਹਨਤ ਆਪ ਕਰਕੇ ਪੜ੍ਹ ਲੈਣਾ ਜੀ। ਇਹ ਪਾਵਨ ਸ਼ਬਦ ਜਿਹੜਾ ਹੈ 1033 ਅੰਕ 'ਤੇ ਹੈ, 1033 'ਤੇ। ਜੇਤੀ ਹੈ ਤੇਤੀ ਤੁਧ ਅੰਦਰ, ਦੇਖੈ ਆਪ ਬੈਸ ਬਿਜ ਮੰਦਰ, ਨਾਨਕ ਸਾਜ ਕਹੈ ਬੇਨੰਤੀ, ਹਰ ਦਰਸ਼ਨ ਸੁਖ ਪਾਏਂਦਾ। ਇਹ ਜਿਤਨੀ ਵੀ ਸ੍ਰਿਸ਼ਟੀ ਹੈ ਪ੍ਰਭੂ, ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ। ਤੂੰ ਆਪਣੇ ਸਦਾ ਸਿਰ ਮਹਿਲ ਵਿੱਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈ, ਬੈਠਾ ਵੇਖੈ ਵੱਖ ਅਕੇਲਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜਿਐ ਕਰ ਆਸਣ ਡਿਠੋ ਚਾਉ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਾਸਾਓ, ਤੂੰ ਜਾਣ ਹੋਈ ਸਭ ਸਹਿ, ਦੇਲੈ ਸਹਿ ਜਿੰਦ ਕਵਾਓ, ਕਰ ਆਸਣ ਡਿਠੋ ਚਾਉ, ਕਰ ਆਸਣ ਡਿਠੋ ਚਾਉ। ਸੋ ਸਤਿਗੁਰੂ ਗਰੀਬ ਨਵਾਏ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦ ਔਰ ਜਾਪ ਸਾਹਿਬ ਦੀ ਅੰਮ੍ਰਿਤਮਈ ਬਾਣੀ ਇੱਕੋ ਤਰ੍ਹਾਂ ਓਤ ਪੋਤ ਨੇ। ਸੋ ਤਲਗੀਧਰ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਸੂਰਜਾਂ ਨੂੰ ਪ੍ਰਕਾਸ਼ ਦੇਣ ਵਾਲਾ, ਸੂਰਜ ਨੂੰ ਜਲਾਲ ਦੇਣ ਵਾਲਾ, ਚੰਦਰਮਾ ਨੂੰ ਜਮਾਲ ਸ਼ੀਤਲ ਚਾਨਣੀ ਦੇਣ ਵਾਲਾ ਤੂੰ ਹੈ। ਨਮੋ ਰਾਜ ਰਾਜੇ, ਤੂੰ ਰਾਜਿਆਂ ਦਾ ਵੀ ਰਾਜਾ ਹੈ, ਕੋ ਹਰ ਸਮਾਨ ਨੇ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਨਮੋ ਇੰਦਰ ਇੰਦਰੇ, ਤੂੰ ਦੇਵਤਿਆਂ ਦਾ ਵੀ ਦੇਵਤਾ ਹੈ, ਦੇਵਾਨ ਦੇਵ, ਦੇਵਤਿਆਂ ਦਾ ਦੇਵਤਾ, ਮਹਾਨ ਦੇਵਤਾ, ਰਾਜਿਆਂ ਦਾ ਰਾਜਾ। ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਘੁੱਪ ਹਨੇਰਾ ਰੂਪ ਵੀ ਤੂੰ ਹੀ ਹੈ। ਦਿਨ ਦਿਨ ਕਰਕੇ ਕੀਤੀ ਰਾਤ, ਭਾਵ ਦਿਨ ਵੀ ਤੂੰ ਪੈਦਾ ਕੀਤਾ, ਰਾਤ ਵੀ ਤੂੰ ਪੈਦਾ ਕੀਤੀ ਹੈ, ਘੁੱਪ ਹਨੇਰਾ ਵੀ ਮੰਨੋ ਕਿ ਤੂੰ ਹੀ ਹੈ, ਤੇਰੇ ਵਿੱਚੋਂ ਹੀ ਸਾਰਾ ਕੁਝ ਪੈਦਾ ਹੋਇਆ ਨਾ। ਵਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਕਰਤਾ ਤਾਂ ਇੱਕ ਹੀ ਹੈ, ਭਾਵੇਂ ਵਿਖ ਹੈ ਅਤੇ ਭਾਵੇਂ ਅੰਮ੍ਰਿਤ ਹੈ, ਸੰਸਾਰ ਰੂਪੀ ਬਿਰਖ ਨੂੰ ਫਲ ਲਾਉਣ ਵਾਲਾ ਉਹ ਆਪ ਹੀ ਹੈ। ਕਿਉਂਕਿ ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖ ਮਹੋਆ ਅਸਫੁੱਲੀ। ਐਂ ਹੈ ਜਿਵੇਂ ਬੀਜ ਦੇ ਵਿੱਚੋਂ ਬੋੜ ਦਾ ਦਰਖਤ ਉਤਪੰਨ ਹੋ ਜਾਵੇ, ਪੈਦਾ ਹੋ ਜਾਵੇ, ਵਿਸਥਾਰ ਵਿੱਚ ਆ ਜਾਵੇ, ਇਵੇਂ ਸੂਖਸ਼ਮ ਤੋਂ ਅਸਫੂਲ ਰੂਪ ਦੇ ਵਿੱਚ ਤੇਰਾ ਹੀ ਪਸਾਰਾ ਹੈ। ਇਸ ਕਰਕੇ ਇਹ ਮੇਰੇ ਵਾਹਿਗੁਰੂ, ਸਾਰਿਆਂ ਜੀਵਾਂ ਦੇ ਅੰਦਰ ਤੂੰ ਹੀ ਪਸਰ ਰਿਹਾ ਹੈ, ਅੰਧਕਾਰ ਰੂਪ ਵੀ ਤੂੰ ਹੀ ਹੈ, ਤੇਜ ਪ੍ਰਕਾਸ਼ ਵੀ ਤੂੰ ਹੀ ਹੈ, ਨਮੋ ਬ੍ਰਿੰਦ ਬ੍ਰਿੰਦੇ, ਬੇਅੰਤ ਜੀਵਾਂ ਦਾ ਇਕੱਠ, ਬ੍ਰਿੰਦ ਦਾ ਅਰਥ ਹੈ। ਨਮੋ ਬੀਜ ਬੀਜੇ, ਸੂਖਮ ਤੋਂ ਸੂਖਮ, ਭਾਵ ਦਿਸ ਦੇ ਬੇਅੰਤ ਪਸਾਰੇ ਜਗਤ ਦਾ ਜੋ ਵਿਸਥਾਰ ਹੈ ਇਹ ਵੀ ਤੇਰਾ ਹੀ ਰੂਪ ਹੈ। ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ ਅਤੇ ਸੂਖਸ਼ਮ ਤੋਂ ਸੂਖਸ਼ਮ ਅਦ੍ਰਿਸ਼ਟ ਸਰੂਪ ਵੀ ਪਰਮੇਸ਼ਰ ਵਾਹਿਗੁਰੂ ਜੀ ਤੂੰ ਹੈ। ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ। ਹੇ ਪਰਮੇਸ਼ਰ, ਜਗਤ ਨੂੰ ਤੈਨੂੰ ਨਮਸਕਾਰ ਹੈ। ਜਗਤ ਰਚਨਾ ਦੇ ਤਿੰਨ ਗੁਣ ਰਜੋ ਤਮੋ ਸਤੋ ਤੈਥੋਂ ਹੀ ਬਣੇ ਹਨ। ਰਜ ਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਰਜੋ ਗੁਣ ਹੈ ਜਿੱਥੇ ਸੰਸਾਰ ਉੱਦਮ ਦੇ ਵਿੱਚ ਲੱਗਿਆ ਪਿਆ ਹੈ, ਭਾਵ ਹਵਾ ਦੇ ਵੇਗ ਤੋਂ ਪੈਦਾ ਹੋਇਆ ਗੁਣ, ਜੋ ਸਾਡੇ ਅੰਦਰ ਆਸਾ ਮਨਸਾ ਪੈਦਾ ਕਰਨ ਵਾਲਾ ਗੁਣ ਹੈ, ਦੁਨੀਆਂ ਵਿੱਚ ਤਰੱਕੀ ਕਰਨ ਵਾਲਾ, ਅੱਗੇ ਵਧਣ ਵਾਲਾ। ਅਤੇ ਤਮੋ ਮਨ ਦਾ ਕੁੱਪ ਹਨੇਰਾ, ਈਰਖਾ, ਗੁੱਸਾ, ਅਹੰਕਾਰ। ਸਤੋ ਜਿੱਥੇ ਪਵਿੱਤਰਤਾ ਆਉਂਦੀ ਹੈ, ਸੰਸਾਰ ਇਹਨਾਂ ਤਿੰਨਾਂ ਗੁਣਾਂ ਵਿੱਚ ਵਿਚਰ ਰਿਹਾ ਹੈ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਣ ਜਾ ਕੇ ਜਿਹਨਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ। ਸੋ ਰਜ ਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਚੌਥੇ ਪਦ ਵਿੱਚ ਸਹਿਜ ਅਵਸਥਾ ਵਿੱਚ ਦਸਮ ਦੁਆਰ ਵਿੱਚ ਸਿਮਰਨ ਕਰਨ ਵਾਲੇ ਗੁਰਮੁਖ ਹੀ ਪਹੁੰਚਦੇ ਨੇ। ਉਹ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ, ਸੰਸਾਰ ਦੀਆਂ ਆਸਾਂ ਤਿਆਗ ਦਿੰਦੇ ਨੇ। ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਗੁੱਸਾ ਨਹੀਂ, ਕਿਸੇ ਨਾਲ ਅਹੰਕਾਰ ਨਹੀਂ, ਕਿਸੇ ਨਾਲ ਦੁਵੈਸ਼ ਨਹੀਂ, ਤਮੋ ਗੁਣ ਛੱਡ ਦਿੰਦੇ ਨੇ। ਸਤੋ ਗੁਣ, ਭਾਵ ਦੁਨਿਆਵੀ ਖਾਹਿਸ਼ਾਂ ਦੀ ਖਾਤਰ ਪ੍ਰਭੂ ਦੀ ਭਗਤੀ ਕਰਨੀ, ਇਹ ਵੀ ਤਿਆਗ ਦਿੰਦੇ ਨੇ। ਉਹ ਆਸਾਂ ਤੋਂ ਬਾਹਰੇ ਹੋ ਕੇ, ਆਸ਼ਕ ਆਸਾਂ ਬਾਹਰਾ, ਮੂਮਣ ਵੱਡੀ ਆਸ ਹਰੇ, ਮੂਮਣ ਵੱਡੀ ਆਸ ਹਰੇ, ਕਿਉਂ ਹਰ ਦਰਸ਼ਨ ਪਾਵਾਂ। ਉਹਨਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਸਿੱਕ ਅਤੇ ਪਿਆਸ ਹੁੰਦੀ ਹੈ। ਉਹ ਦੁਨਿਆਵੀ ਪਦਾਰਥ ਮਾਲਕ ਦੇ ਦਰ ਤੋਂ ਮੰਗਦੇ ਨਹੀਂ, ਉਹ ਜਾਣਦੇ ਨੇ ਝੂਠਾ ਮੰਗਣ ਜੇ ਕੋ ਮੰਗੈ, ਤਿਸ ਕੋ ਮਰਤੇ ਘੜੀ ਨਾ ਲੱਗੈ। ਤ੍ਰਿਸ਼ਨਾ ਵਿੱਚ ਆ ਕੇ ਉਹ ਮੰਗਦੇ ਨਹੀਂ। ਸਤਿਗੁਰੂ ਕਹਿੰਦੇ, ਦੁਬਿਧਾ ਨਾ ਪੜਾਂ ਹਰ ਬਿਨ ਹੋਰ ਨਾ ਪੂਜਾਂ, ਮੜੈ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਮੈਂ ਦੁਬਿਧਾ ਵਿੱਚ ਪੈਂਦਾ ਹੀ ਨਹੀਂ ਦੁਨੀਆਂਦਾਰਾਂ ਵਾਂਗੂ, ਪਰਮੇਸ਼ੁਰ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ, ਪੂਜਦਾ ਹੀ ਨਹੀਂ। ਔਰ ਲਾਲਚ ਵੱਸ ਕਿਸੇ ਕੋਲੋਂ ਕੁਝ ਮੰਗਦਾ ਨਹੀਂ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਨਿਸ਼ਾਨ ਨਾ ਜਾਏ, ਕਿਸੇ ਮੜੇ ਨਿਸ਼ਾਨ ਅਤੇ ਕਿਸੇ ਦੇਵੀ ਦੇਵਤੇ ਦੇ ਅੱਗੇ ਜਾ ਕੇ ਕੁਝ ਨਹੀਂ ਮੰਗਦਾ, ਕਿਉਂਕਿ ਮੇਰੀ ਤ੍ਰਿਸ਼ਨਾ ਪਰਮੇਸ਼ੁਰ ਦੇ ਨਾਮ ਨੇ ਬੁਝਾ ਦਿੱਤੀ ਹੈ। ਤ੍ਰਿਸ਼ਨਾ ਬੁਝੈ ਹਰ ਕਹਿ ਨਾਮ, ਮਹਾਂ ਸੰਤੋਖ ਵਾਹਿਗੁਰੂ ਬਚਨੀ, ਪ੍ਰਭਸੋਂ ਲਾਗੇ ਪੂਰਨ ਧਿਆਨ। ਸਤਿਗੁਰੂ ਕਹਿੰਦੇ, ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ, ਔਰ ਪਰਮਾਤਮਾ ਰਜੋ ਤਮੋ ਸਤੋ, ਇਹ ਤਿੰਨ ਸਰੂਪ ਮਾਇਆ ਦੇ ਜਿਹੜੇ ਨੇ ਤੂੰ ਹੀ ਪੈਦਾ ਕੀਤੇ ਨੇ। ਨਮੋ ਪਰਮ ਤਤੰਗ ਅਤੰਗ ਸਰੂਪੇ, ਅਤੇ ਹੇ ਪਰਮਾਤਮਾ ਤੂੰ ਪਰਮ ਆਤਮਾ ਹੈ, ਤੇਰਾ ਸਰੂਪ ਜਗਤ ਰਚਨਾ ਦੇ ਇਹਨਾਂ ਤੱਤਾਂ ਗੁਣਾਂ ਤੋਂ। ਨਮੋ ਪਰਮ ਤਤੰਗ ਅਤੰਗ ਸਰੂਪੇ, ਇਹਨਾਂ ਤਿੰਨਾਂ ਗੁਣਾਂ ਤੋਂ ਨਹੀਂ ਬਣਿਆ ਹੋਇਆ, ਤੂੰ ਪਰਮ ਤੱਤ ਹੈ। नमो योग योगे नमो ज्ञान ज्ञाने तेनों नमस्कार है कि तू सब तो कठिन योग सब तो उच्चा ज्ञान तू ही है। नमो ज्ञान ज्ञाने सब तो उच्चा ज्ञान है तू ज्ञान स्वरूप है। नमो मंत्र मंत्रे नमो ध्यान ध्याने हे वाहिगुरु तू मंत्रां दा मंत्र है ते सब तो डूंगी समाधि तू है भाव ध्यान स्वरूप भी तू है। नाम ही साडे लई कठिन तप ज्ञान मंत्र ते समाधि है भाव योग मत दा सिक्खी नाल कोई संबंध नहीं। योगा शरीरक कसरत एक मनी जा सकती है शरीर नूं तंदुरुस्त रखण वास्ते एक वधिया साधन लेकिन परमेश्वर नूं मिलण दा साधन नहीं। इस लई सच्चे पातशाह जी ने सिखां नूं गुरु अंगद देव जी ने घोल कुश्तियां करवाईयां। श्री गुरु हरगोबिंद साहब सच्चे पातशाह जी खुद घोल करदे रहे सिखां नूं गटका सिखलाई दित्ती जंगी कवैदां सिखाईयां शरीर नूं रिश्त पुर तंदुरुस्त रखण वास्ते। गुरु अंगद देव जी घोल कबड्डियां कराउंदे ते साडे सत्कारयोग माता माता खीवी जी गुरु के लंगरां दे विच देसी घिओ पा पा के खीरां छकाउंदे सिख शरीरक तौर दे उत्ते बलवान ते तंदुरुस्त रहिण। तां ही भाई सत्ता जी ने कहा बलवंत जी ने बलवंत खीवी नेक जाण जिस बहुती शौं पतराली लंगर दौलत वंडिया रस अमृत खीर घ्याली। इसलिए गुरु नानक दे घर विच जोगे नूं थां नहीं। अज योगे दे राही सिक्खी का ब्राह्मणीकरण करन दीआं कोशिशां कीतीआं जा रहीआं ने। सिक्खां नूं सुचेत होण दी लोड़ है क्योंकि असी गुरमत दा ज्ञान ना रखण करके जने खणे दे पिछे तुर पैंदे आ। सो योगे दे कुछ साधन जिहड़े ने शरीरक तंदुरुस्ती वास्ते ठीक मन्ने जा सकदे ने पर आत्मिक लाभ नहीं इहदे तों कोई मिलदा। जे कोई कहे इहदे राही परमात्मा मिल जावे बिलकुल नहीं। सतगुरु कहिंदे योग ना भगवें कपड़े योग ना मैले वेस नानक घर बैठिया योग पाई है सतगुर कै उपदेश। योगी गिरही जटा विभूत आगै पाछै रोवै पूत योग ना पाया जुगत गवाई कित कार सिर छाई पाई। गुरु साहब ने योग मत नूं बिल्कुल मूलों रद्द किया है। ये परमेश्वर नूं मिलण दा साधन नहीं। जपजी साहब की बाणी दे अंदर सतगुरां ने भुगत ज्ञान दया भंडारण कट कट वाजै नाद आप नाथ नाथी सब जाके रिद्ध सिद्ध अवरा साध संजोग विजोग दकार चलावह लेखे आवह भाग आदेश तसै आदेश आद अनिल अनाद अनाहत जुग जुग एको वेस। इस तो पहली पौड़ी मुंडा संतोख संपत झोली ध्यान की करह विपूत खिंता काल कुआरी काया जुगत डंडा प्रतीत आई पंथी सगल जमाती मन जीतै जग जीत। मन नूं जितना ही जगत नूं जितना है। सुरहो विचार इन्ने शब्द गुरु की संगत प्रवान करने जी। सतगुरु सच्चे पातशाह की कृपा दे नाल आपां 187 छंद अजे 187 छंद का पाठ संपूर्ण खिमा करना 186 छंद आपां ने विचार किए ने। 187 छंद तो अगे विचार आरंभ करांगे जी। विचार इको विषय ते होगी धन गुरु नानक देव महाराज जी का पावन शब्द जिस दे आधार ते साडे मन विच कोई शंका नहीं रहिंदा कि गुरु नानक साहब जी की बाणी नूं ही अगे व्याख्या रूप विच वेखो बाकी गुरु साहब जान ने बख्शिश किया है। जिवें 12 माहां गुरु नानक देव महाराज जी ने लिखिया जो 1107 अंग ते तुखारी राग विच आरंभ विच हुंदा है ते इसे ही 12 माह की व्याख्या स्वरूप बाणी सतगुरु अर्जन देव महाराज जी ने बख्शिश की है। इवें ही पट्टी बाणी गुरु नानक जी ने लिखी है। पट्टी बाणी ही गुरु अमरदास सच्चे पातशाह जी ने लिखी है। इवें पट्टी गुरु भगत कबीर साहब जी ने भी लिखी है। परस्पर सांझ है गुरु की ते भगतां दी बाणी दे अंदर। इवें ही जो बाणी पहले जामिया अंदर आदि ग्रंथ साहब दे विच लिखी गई उही बाणी दसम पातशाह जी ने बख्शिश की है क्योंकि गुरु दे विच कोई फर्क ही नहीं है। समय का फर्क है स्थान का फर्क है शैली का फर्क है लेकिन गुरु विच कोई फर्क नहीं। गुरु अज भी ज्यौंदा त्यों है मौजूद है। गुरु एक शक्ति है सतगुर मेरा सदा सदा ना आवे ना जाए वह अविनाशी पुरख है। समय रहा समाए भुला चुकां दी खिमा करनी जी। वाहिगुरु जी का खालसा वाहिगुरु जी की फतेह।